ਭਰਮ ਭੁਲੇਖਾ ਤੇ ਵਿਛੋੜਾ ਕਿਵੇਂ ਪਿਆ? ਐਸਾ ਪ੍ਰਭੂ ਜੋ ਮਾਤਾ ਪਿਤਾ ਭੈਣ ਭਰਾ ਅੰਗ ਸਾਕ ਧਨ ਪਦਾਰਥ ਤੇ ਮਿੱਤਰ ਦੋਸਤ ਦੀ ਥਾਂ ਲੋਕ ਪ੍ਰਲੋਕ ਵਿਚ ਜੀਵ ਦਾ ਅੰਗ ਪਾਲਕ ਹੈ, ਐਸੇ ਪ੍ਰਭੂ ਜੀ ਦੀ ਯਾਦ ਨੂੰ ਭੁੱਲਣਾ ਹੀ ਭਰਮ ਦੇ ਰੂਪ ਵਿਚ ਸਾਡੇ ਅਤੇ ਸਾਡੇ ਮੂਲ ਪ੍ਰਭੂ ਵਿਚ ਵਿਛੋੜੇ ਦਾ ਪਰਦਾ ਬਣ ਕੇ ਸਾਨੂੰ ਪ੍ਰਭੂ ਤੋਂ ਦੂਰ ਕਰੀ ਬੈਠਾ ਹੈ ਅਤੇ ਸੰਸਾਰ ਦੇ ਸਾਰੇ ਸੁੱਖ ਆਰਾਮ ਪ੍ਰਾਪਤ ਹੋਣ ਉਪਰੰਤ ਵੀ ਸਾਨੂੰ ਦਿਨ ਰਾਤ ਪਰੇਸ਼ਾਨੀ ਚ ਪਾਈ ਰੱਖਦਾ ਹੈ। ਮਨੁੱਖ ਨੂੰ ਖੁਦ ਆਪਣੇ ਦੁੱਖ ਅਤੇ ਪਰੇਸ਼ਾਨੀ ਦੇ ਕਾਰਨ ਦਾ ਪਤਾ ਨਹੀਂ ਚੱਲ ਰਿਹਾ। ਗੁਰਬਾਣੀ ਵਿਚ ਸਤਿਗੁਰਾਂ ਅਤੇ ਭਗਤਾਂ ਨੇ ਸਾਡੇ ਜੀਵਨ ਦੀਆਂ ਪਰੇਸ਼ਾਨੀਆਂ ਅਤੇ ਦੁੱਖਾਂ ਨੂੰ ਵੇਖ ਕੇ ਇਹਨਾਂ ਪਰੇਸ਼ਾਨੀਆਂ ਇਹਨਾਂ ਦੁੱਖਾਂ ਦਾ ਜਿੱਥੇ ਕਾਰਨ ਦਰਸਾਇਆ ਹੈ ਉਥੇ ਨਾਲ ਹੀ ਇਹਨਾਂ ਪਰੇਸ਼ਾਨੀਆਂ ਅਤੇ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਰਸਤਾ ਵੀ ਰਚਨਾਇਆ ਹੈ। ਬਾਬਾ ਰਵਿਦਾਸ ਜੀ ਨੇ ਸੂਰਠ ਰਾਗ ਵਿਚ ਇਸ ਭੁੱਲ ਨੂੰ ਜੋ ਭਰਮ ਦੇ ਰੂਪ ਵਿਚ ਮਨੁੱਖ ਦੇ ਗਲ ਪੈ ਗਈ ਹੈ ਚਾਰ ਸੰਸਾਰਕ ਉਦਾਹਰਣਾਂ ਦੇ ਕੇ ਭਰਮ ਦੇ ਪੰਜੇ ਵਿਚੋਂ ਨਿਜਾਤ ਪਾਉਣ ਵਾਸਤੇ ਗਿਆਨ ਪ੍ਰਦਾਨ ਕੀਤਾ ਹੈ। ਆਪ ਸਵਾਲ ਖੜਾ ਕਰਕੇ ਕਿ ਭਰਮ ਕੀ ਵਸਤੂ ਹੈ ਅਗਲੀ ਪੰਕਤੀ ਵਿਚ ਅਗਲੀ ਸਤਰ ਵਿਚ ਉੱਤਰ ਦਿੰਦੇ ਹਨ ਕਿ ਭਰਮ ਅਸਲ ਵਿਚ ਉਹ ਹੈ ਜੋ ਅਸੀਂ ਵੇਖ ਰਹੇ ਹੋਈਏ, ਜੋ ਅਸੀਂ ਮਨ ਬੈਠੇ ਹੋਈਏ, ਪਰ ਉਹ ਅਸਲੀਅਤ ਨਾ ਹੋਵੇ, ਸਚਾਈ ਨਾ ਹੋਵੇ, ਉਸ ਨੂੰ ਭਰਮ ਜਾਂ ਭੁਲੇਖਾ ਕਿਹਾ ਜਾਂਦਾ ਹੈ। ਭਰਮ ਦਾ ਖੁਲਾਸਾ ਕਰਨ ਵਾਸਤੇ ਭਗਤ ਰਵਿਦਾਸ ਜੀ ਨੇ ਅਗਲੀ ਪੰਕਤੀ ਵਿਚ ਇਕ ਰਾਜੇ ਦੀ ਗਾਥਾ ਨਿਰੂਪਣ ਕੀਤੀ ਹੈ ਤਾਂ ਜੋ ਭਰਮ ਦੀ ਅਸਲੀਅਤ ਦਾ ਪਤਾ ਚੱਲ ਜਾਵੇ। ਆਪ ਲਿਖਦੇ ਹਨ ਕਿ ਇਕ ਵੱਡੇ ਰਾਜਭਾਗ ਦਾ ਮਾਲਕ ਰਾਜਾ ਜਿਸਦੇ ਪਾਸ ਬੇਅੰਤ ਮਾਇਆ ਦੇ ਖਜ਼ਾਨੇ ਹੋਣ, ਲੀੜੇ ਕੱਪੜੇ ਖਾਣ ਪੀਣ ਦੇ ਸਾਜੋ ਸਮਾਨ ਦੀ ਕੋਈ ਕਮੀ ਨਾ ਹੋਵੇ, ਸਗੋਂ ਜਿਹੜਾ ਵੀ ਰਾਜੇ ਪਾਸ ਆ ਕੇ ਦੀਨ ਹੋ ਕੇ ਮੰਗੇ, ਜੋ ਵੀ ਉਹ ਮੰਗੇ ਰਾਜਾ ਆਪਣੇ ਹੁਕਮ ਨਾਲ ਤੁਰੰਤ ਉਸ ਦੀਆਂ ਝੋਲੀਆਂ ਭਰਨ ਦੀ ਸਮਰੱਥਾ ਰੱਖਦਾ ਹੈ। ਰਾਜਾ ਬੇਅੰਤ ਫੌਜਾਂ ਦਾ ਮਾਲਕ ਹੈ, ਸਾਰੀ ਪਰਜਾ ਉਪਰ ਉਸਦਾ ਹੁਕਮ ਚੱਲਦਾ ਹੈ। ਰਾਜ ਭਾਗ ਅਤੇ ਸੁਖ ਆਨੰਦ ਦੀ ਖੇਡ ਖੇਡਦਿਆਂ ਉਸਦਾ ਸਮਾਂ ਬੜਾ ਖੁਸ਼ੀਆਂ ਨਾਲ ਬਤੀਤ ਹੋ ਰਿਹਾ ਹੈ। ਇਕ ਦਿਨ ਰਾਜਾ ਆਪਣੇ ਤਖ਼ਤ ਉਪਰ ਹੀ ਸੌਂ ਗਿਆ। ਨੀਂਦ ਆਉਣ ਤੇ ਸੁਪਨੇ ਵਿਚ ਉਸਨੂੰ ਗਰੀਬ ਪਰਿਵਾਰ ਵਿਚ ਜਨਮ ਲੈ ਲਿਆ। ਵੱਡਾ ਹੋਇਆ, ਵਿਆਹ ਉਪਰੰਤ ਪਰਿਵਾਰ ਵੀ ਵਧਿਆ, ਘਰ ਵਿਚ ਅੱਤ ਦੀ ਗਰੀਬੀ ਹੈ, ਸਾਰਾ ਪਰਿਵਾਰ ਗਰੀਬੀ ਦੇ ਦੁੱਖ ਤੋਂ ਬਹੁਤ ਦੁਖੀ ਅਤੇ ਲਾਚਾਰ ਹੈ। ਉਹੀ ਰਾਜਾ ਜਿਸ ਨੇ ਸੁਪਨੇ ਵਿਚ ਗਰੀਬਾਂ ਦੇ ਘਰ ਵਿਚ ਜਨਮ ਲਿਆ, ਕਿਸੇ ਪਿੰਡ ਵਿਚ ਆਪਣੇ ਅਤੇ ਆਪਣੇ ਪਰਿਵਾਰ ਦੀ ਪੇਟ ਪੂਰਤੀ ਵਾਸਤੇ ਭਿਖਿਆ ਮੰਗਣ ਵਾਸਤੇ ਚਲਾ ਗਿਆ। ਘਰ ਅੱਗੇ ਜਾ ਕੇ ਭਿਖਿਆ ਮੰਗਣ ਵਾਸਤੇ ਸੱਦ ਦਿੰਦਾ ਹੈ, ਕੋਈ ਤਰਸ ਕਰਕੇ ਖੈਰ ਪਾ ਦਿੰਦਾ ਹੈ, ਕੋਈ ਇਸ ਸਰੀਰ ਨੂੰ ਵੇਖ ਕੇ ਲਾਹਣਤਾ ਪਾਉਂਦਾ ਹੈ ਕਿ ਤੇਰਾ ਸਰੀਰ ਹਟਾ ਕੱਟਾ ਹੈ, ਤੂੰ ਕਿਤੇ ਜਾ ਕੇ ਮਿਹਨਤ ਮਜ਼ਦੂਰੀ ਕਰ। ਸੁਪਨੇ ਵਿਚ ਭਿਖਾਰੀ ਬਣੇ ਰਾਜੇ ਨੂੰ ਲੋਕਾਂ ਦੇ ਅਨੇਕ ਤਰ੍ਹਾਂ ਦੇ ਬੋਲ ਕਬੋਲ ਸਹਾਰਨੇ ਪੈਂਦੇ ਹਨ ਅਤੇ ਲਾਚਾਰ ਹੋਇਆ ਦੁਖੀ ਹੁੰਦਾ ਹੈ। ਅਜਿਹੀ ਲਾਚਾਰੀ ਅਤੇ ਆਤੁਰ ਦਸ਼ਾ ਵਿਚ ਕਾਫ਼ੀ ਸਮਾਂ ਬਤੀਤਿਆ। ਅਚਾਨਕ ਰਾਜੇ ਦੀ ਜਾਗ ਖੁੱਲ ਗਈ। ਜਾਗ ਖੁੱਲਣ ਉਪਰੰਤ ਰਾਜਾ ਬਹੁਤ ਹੈਰਾਨ ਹੁੰਦਾ ਹੈ, ਨਾਲੇ ਸੋਚਦਾ ਹੈ ਕਿ ਮੇਰੇ ਨਾਲ ਇਹ ਬਹਾਨਾ ਕੀ ਵਰਤਿਆ। ਮੈਂ ਤਾਂ ਖੁਦ ਰਾਜ ਭਾਗ ਖਜ਼ਾਨਿਆਂ ਅਤੇ ਫੌਜਾਂ ਦਾ ਮਾਲਕ ਹੁੰਦੇ ਹੋਏ ਲੋਕਾਂ ਦੇ ਘਰਾਂ ਵਿਚ ਖੈਰ ਮੰਗਦਿਆਂ ਅਨੇਕ ਤਰ੍ਹਾਂ ਦੀਆਂ ਲਾਹਣਤਾਂ ਅਤੇ ਕਬੂਲ ਸੁਣ ਕੇ ਦੁਖੀ ਹੁੰਦਾ ਰਿਹਾ। ਇਹ ਸਾਰਾ ਕੁਝ ਰਾਜੇ ਦੇ ਨਾਲ ਕਿੰਨਾ ਚਿਰ ਵਰਤਿਆ? ਜਿੰਨਾ ਚਿਰ ਉਹ ਸੁਪਨੇ ਵਿਚ ਸੀ। ਸੁਪਨੇ ਵਿਚ ਜਿਤਨਾ ਚਿਰ ਸੀ ਉਹ ਅਸਲੀਅਤ ਤੋਂ ਦੂਰ ਹੋ ਕੇ ਉਸ ਦਾ ਦੁੱਖ ਭੋਗਦਾ ਰਿਹਾ। ਸੁਪਨਾ ਕਿਉਂ ਆਇਆ? ਨੀਂਦ ਕਾਰਨ। ਜਦੋਂ ਰਾਜਾ ਨੀਂਦ ਤੋਂ ਉਥਾਨ ਹੋਇਆ, ਨੀਂਦ ਖਤਮ ਹੁੰਦੇ ਸਾਰ ਉਹ ਭਿਖਿਆ ਮੰਗਣ ਵਾਲਾ ਮੁੜ ਰਾਜਾ ਮੁੜ ਦਾਤਾ ਬਣ ਗਿਆ, ਮੁੜ ਫੌਜਾਂ ਤੇ ਖਜ਼ਾਨਿਆਂ ਦਾ ਮਾਲਕ ਬਣ ਗਿਆ। ਜਿਤਨਾ ਚਿਰ ਤੱਕ ਸੁਪਨੇ ਵਿਚ ਸੀ ਰਾਜਾ ਹੁੰਦਾ ਹੋਇਆ ਭਿਖਾਰੀ ਬਣ ਕੇ ਦੁੱਖ ਭੋਗਦਾ ਰਿਹਾ। ਰਾਜਾ ਤਾਂ ਅਸਲ ਵਿਚ ਰਾਜਾ ਹੀ ਸੀ, ਖਜ਼ਾਨਿਆਂ ਤੇ ਫੌਜਾਂ ਦਾ ਮਾਲਕ ਹੀ ਸੀ, ਪਰ ਨੀਂਦ ਨੇ ਰਾਜ ਭਾਗ ਦੇ ਤਖ਼ਤ ਨਾਲੋਂ ਫੌਜਾਂ ਤੇ ਖਜ਼ਾਨਿਆਂ ਨਾਲੋਂ ਸੰਪਰਕ ਤੋੜ ਦਿੱਤਾ। ਰਾਜ ਪਦਵੀ ਨਾਲੋਂ ਸੰਪਰਕ ਟੁੱਟਣ ਸਦਕਾ ਰਾਜੇ ਦੀ ਜੋ ਹਾਲਤ ਬਣੀ, ਬਾਬਾ ਰਵਿਦਾਸ ਜੀ ਫਰਮਾਨ ਕਰਦੇ ਨੇ ਕਿ ਸਾਡੀ ਵੀ ਇੰਨ ਬਿੰਨ ਸਾਰਿਆਂ ਦੀ, ਸੰਸਾਰ ਦੇ ਲੋਕਾਂ ਦੀ, ਉਸ ਰਾਜੇ ਵਰਗੀ ਦਸ਼ਾ ਬਣੀ ਹੋਈ ਹੈ। ਅਸੀਂ ਅਸਲੀਅਤ ਵਿਚ ਪ੍ਰਭੂ ਜੋ ਸਾਰੇ ਸੰਸਾਰ ਦਾ ਮਾਲਕ ਹੈ, ਜੋ ਸਤ ਚਿਤ ਆਨੰਦ ਹੈ, ਉਸ ਦਾ ਰੂਪ ਹੁੰਦੇ ਹੋਏ ਵੀ ਸੰਸਾਰ ਰੂਪੀ ਸੁਪਨੇ ਵਿਚ ਦਿਨ ਰਾਤ ਦੁੱਖ ਭੋਗ ਰਹੇ ਹਾਂ ਅਤੇ ਭੋਗੀ ਜਾਵਾਂਗੇ। ਕਿੰਨਾ ਚਿਰ ਦੁੱਖ ਭੋਗਾਂਗੇ? ਜਿਤਨਾ ਚਿਰ ਤੱਕ ਅਵਿਦਿਆ ਰੂਪੀ ਭਰਮ ਦੀ ਨੀਂਦ ਤੋਂ ਸਾਡਾ ਖਹਿੜਾ ਨਹੀਂ ਛੁੱਟਦਾ। ਅਗਲੇ ਪੰਨਿਆਂ ਵਿਚ ਆਪਾਂ ਵਿਚਾਰ ਕਰਾਂਗੇ ਕਿ ਐਸੀ ਅਵਿਦਿਆ ਰੂਪੀ ਭਰਮ ਦੀ ਨੀਂਦ ਤੋਂ ਆਪਾਂ ਖਲਾਸੀ ਕਿਵੇਂ ਪ੍ਰਾਪਤ ਕਰਨੀ ਹੈ। ਇੱਥੇ ਬਾਬਾ ਰਵਿਦਾਸ ਜੀ ਦੀਆਂ ਉਚਾਰਨ ਕੀਤੀਆਂ ਅਗਲੀਆਂ ਪੰਕਤੀਆਂ ਵਾਚੀ ਆਪਾਂ ਭਰਮ ਨੂੰ ਸਪਸ਼ਟ ਕਰਨ ਵਾਸਤੇ ਇਕ ਹੋਰ ਦ੍ਰਿਸ਼ਟਾਂਤ ਲੈਂਦੇ ਹਾਂ। ਜਿਵੇਂ ਰਾਤ ਦੇ ਅੰਧੇਰੇ ਦਾ ਸਮਾਂ ਹੋਵੇ, ਰਸਤੇ ਵਿਚ ਰੱਸੇ ਦਾ 2-4 ਫੁੱਟ ਲੰਮਾ ਟੁਕੜਾ ਪਿਆ ਹੋਵੇ, ਮਨੁੱਖ ਉਸ ਰੱਸੇ ਦੇ ਟੁਕੜੇ ਨੂੰ ਹੀ ਸੱਪ ਜਾਣ ਕੇ ਭੈ ਭੀਤ ਹੋ ਜਾਂਦਾ ਹੈ ਤੇ ਅਗਾਂਹ ਨਹੀਂ ਤੁਰਦਾ। ਇਸ ਰੱਸੀ ਉਨਾ ਚਿਰ ਤੱਕ ਸੱਪ ਦਾ ਭਰਮ ਪਾਈ ਰੱਖਦੀ ਹੈ ਜਿੰਨਾ ਚਿਰ ਉਥੇ ਪ੍ਰਕਾਸ਼ ਦਾ ਲਾਈਟ ਦਾ ਰੋਸ਼ਨੀ ਦਾ ਪ੍ਰਬੰਧ ਨਹੀਂ ਹੋ ਜਾਂਦਾ। ਜਦੋਂ ਕਿਸੇ ਯਤਨ ਨਾਲ ਉਥੇ ਚਾਨਣ ਕਰ ਦਿੱਤਾ ਜਾਵੇ ਮਨੁੱਖ ਬੜਾ ਸ਼ਰਮਸਾਰ ਹੁੰਦਾ ਹੈ। ਉਸ ਰੱਸੀ ਨੂੰ ਜਿਸ ਨੂੰ ਸੱਪ ਜਾਣ ਕੇ ਡਰਦਾ ਸੀ ਹੱਥ ਵਿਚ ਚੁੱਕੀ ਫਿਰਦਾ ਹੈ। ਇਸ ਰੱਸੀ ਨੂੰ ਜਿਤਨਾ ਚਿਰ ਤੱਕ ਉਹ ਸੱਪ ਦਾ ਭੁਲੇਖਾ ਪਾਉਂਦੀ ਰਹੀ ਡਰਦਾ ਰਿਹਾ ਤੇ ਇਹ ਰੱਸੀ ਸੱਪ ਦਾ ਭੁਲੇਖਾ ਕਿਤਨਾ ਚਿਰ ਪਾਉਂਦੀ ਰਹੀ ਜਿੰਨਾ ਚਿਰ ਅੰਧੇਰਾ ਰਿਹਾ। ਇਸੇ ਤਰ੍ਹਾਂ ਸੋਨਾ ਤਾਂ ਇੱਕੋ ਕਿਸਮ ਦਾ ਹੈ ਪਰ ਜਦੋਂ ਸੋਨੇ ਦੇ ਗਹਿਣੇ ਬਣ ਜਾਂਦੇ ਹਨ ਉਹਨਾਂ ਗਹਿਣਿਆਂ ਦੇ ਨਾਂ ਵੀ ਵੱਖਰੇ ਉਹਨਾਂ ਦੇ ਆਕਾਰ ਵੀ ਵੱਖਰੇ। ਮਨੁੱਖ ਆਪਣੀ ਬੋਲੀ ਵਿੱਚ ਉਹਨਾਂ ਸੋਨੇ ਦੇ ਗਹਿਣਿਆਂ ਨੂੰ ਮੁੰਦਰੀ ਕਾਂਟੇ ਵਾਲੀਆਂ ਕੈਂਠਾ ਇਤਆਦਿ ਕਹਿ ਕੇ ਪੁਕਾਰਦਾ ਹੈ ਵੱਖੋ ਵੱਖਰੇ ਨਾਵਾਂ ਨਾਲ। ਕੋਈ ਨਹੀਂ ਕਹਿੰਦਾ ਕਿ ਮੈਂ ਸੋਨਾ ਪਹਿਨਿਆ ਹੋਇਆ ਹੈ। ਇਹ ਸਾਰੀ ਭਿੰਨਤਾ ਦੀ ਦ੍ਰਿਸ਼ਟੀ ਉਤਨਾ ਚਿਰ ਬਣੀ ਰਹਿੰਦੀ ਹੈ ਜਿੰਨਾ ਚਿਰ ਸੋਨਾ ਗਹਿਣਿਆਂ ਦੇ ਰੂਪ ਵਿੱਚ ਹੈ। ਜਦੋਂ ਸੁਨਿਆਰਾ ਤਰ੍ਹਾਂ ਤਰ੍ਹਾਂ ਦੇ ਗਹਿਣੇ ਕੁਠਾਲੀ ਵਿੱਚ ਪਾ ਕੇ ਢਾਲ ਲੈਂਦਾ ਹੈ ਤਦੋਂ ਗਹਿਣਿਆਂ ਦਾ ਆਕਾਰ ਵੀ ਅਤੇ ਨਾਂ ਵੀ ਖਤਮ ਹੋ ਜਾਂਦਾ ਹੈ। ਸਾਰੇ ਗਹਿਣੇ ਢਲ ਕੇ ਜਦੋਂ ਇੱਕ ਡਲੀ ਬਣ ਜਾਂਦੇ ਹਨ ਫੇਰ ਜਿੱਥੇ ਉਸ ਡਲੀ ਨੂੰ ਸੋਨੇ ਦੀ ਡਲੀ ਕਿਹਾ ਜਾਂਦਾ ਹੈ ਉੱਥੇ ਉਸ ਸੋਨੇ ਦੀ ਥੈਲੀ ਵਿੱਚ ਸੋਨੇ ਦੀ ਡਲੀ ਵਿੱਚ ਵੱਖ ਵੱਖ ਗਹਿਣਿਆਂ ਦਾ ਸੋਨਾ ਵੀ ਵੱਖ ਨਹੀਂ ਕੀਤਾ ਜਾ ਸਕਦਾ। ਸਭ ਗਹਿਣੇ ਇੱਕ ਰੂਪ ਹੋ ਜਾਂਦੇ ਹਨ। ਸ਼ਬਦ ਦੇ ਆਰੰਭ ਵਿੱਚ ਆਪ ਫਰਮਾਨ ਕਰਦੇ ਹਨ ਭਗਤ ਰਵਿਦਾਸ ਜੀ ਕਿ ਇਸੇ ਤਰ੍ਹਾਂ ਸਮੁੰਦਰ ਵਿੱਚ ਜਦੋਂ ਤੇਜ ਹਨੇਰੀ ਨਾਲ ਤੂਫਾਨ ਆਉਂਦਾ ਹੈ ਪਾਣੀ ਅੰਦਰ ਅਨੇਕ ਤਰ੍ਹਾਂ ਦੀਆਂ ਵੱਡੀਆਂ ਛੋਟੀਆਂ ਲਹਿਰਾਂ ਪੈਦਾ ਹੁੰਦੀਆਂ ਹਨ ਜੋ ਕਈ ਤਰ੍ਹਾਂ ਦੇ ਪਾਣੀ ਦਾ ਭੁਲੇਖਾ ਪਾਉਂਦੀਆਂ ਹਨ ਪਰ ਵਾਸਤਵ ਵਿੱਚ ਸਾਰਾ ਪਾਣੀ ਪਾਣੀ ਹੀ ਹੈ ਚਾਹੇ ਉਹ ਜਵਾਰ ਭਾਟਾ ਹੋਵੇ ਚਾਹੇ ਉਹ ਲਹਿਰਾਂ ਹੋਣ ਚਾਹੇ ਬੁਲਬਲੇ ਹੋਣ। ਇਸੇ ਤਰ੍ਹਾਂ ਇਹ ਸਾਰਾ ਸੰਸਾਰ ਅਤੇ ਖੁਦ ਅਸੀਂ ਪਰਮੇਸ਼ਵਰ ਜੀ ਦੀ ਅੰਸ਼ ਅਤੇ ਪਰਮੇਸ਼ਵਰ ਦਾ ਰੂਪ ਹਾਂ। ਕੇਵਲ ਮੇਰ ਤੇਰ ਦੇ ਕਾਰਨ ਭਿੰਨਤਾ ਅਤੇ ਵਖਰੇਵਾਂ ਲੱਗਦਾ ਹੈ। ਅਸਲ ਵਿੱਚ ਸਭ ਦਾ ਮੂਲ ਪਰਮਾਤਮਾ ਹੈ। ਭਗਤ ਰਵਿਦਾਸ ਜੀ ਦਾ ਭਰਮ ਦੀ ਪਰਿਭਾਸ਼ਾ ਕਰਦਾ ਹੋਇਆ ਇਹ ਸ਼ਬਦ ਵਾਚੀਏ ਭਰਮ ਦੀ ਸਪਸ਼ਟਤਾ ਹੋ ਜਾਵੇਗੀ। ਜਿਸ ਭਰਮ ਨੇ ਆਰਾਮ ਦੀ ਅੰਸ਼ ਭਾਵ ਅਸਾਂ ਸਾਰਿਆਂ ਨੂੰ ਇਹ ਸੰਸਾਰੀ ਜੀਵ ਬਣਾਇਆ ਹੋਇਆ ਹੈ। ਭਗਤ ਰਵਿਦਾਸ ਜੀ ਦਾ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 657 ਉੱਪਰ ਅੰਕਿਤ ਹੈ। ਭਗਤ ਜੀ ਕੀ ਬਚਨ ਕਰਦੇ ਹਨ ਕਿ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਰਹਾਉ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਬਹਿਆ ਭਿਖਾਰੀ ਅਛਤ ਰਾਜ ਬਿਚਰਤ ਦੁਖ ਪਾਇਆ ਸੋ ਗਤ ਭਈ ਹਮਾਰੀ ਰਾਜ ਪੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਨ ਆਇਆ ਸਰਬੇ ਏਕ ਅਨੇਕੈ ਸੁਆਮੀ ਸਭ ਕਟ ਭੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਏ ਸੋ ਹੋਈ। ਸੰਸਾਰ ਵਿੱਚ ਭਿੰਨਤਾ ਦੀ ਦ੍ਰਿਸ਼ਟੀ ਅਤੇ ਸਾਰੇ ਦੁੱਖਾਂ ਦਾ ਮੂਲ ਕਾਰਨ ਭਰਮ ਹੈ ਕਿਉਂਕਿ ਭਰਮ ਹੀ ਮਨੁੱਖ ਨੂੰ ਅਸਲੀਅਤ ਤੋਂ ਭੁਲਾਈ ਰੱਖਦਾ ਹੈ।